ਸਾਖੀ 20 ਬੰਦੀ ਛੋੜ ਬੰਦੀ ਵਿੱਚ ਕਿਲ੍ਹਾ ਹੈ ਗਵਾਲੀਅਰ ਦਾ ਧੁਰ ਛੱਤ ਉੱਤੇ ਇੱਕ ਚੁਬਾਰਾ ਹੈ ਚੰਗਾ ਵੱਡਾ ਜਦ ਕਿਤੇ ਕਿਲ੍ਹੇ ਵਿੱਚ ਵੜੋ ਤਾਂ ਇਹ ਖੱਬੇ ਪਾਸੇ ਹੈ ਇਹ ਪੱਬੀ ਦੇ ਪੂਰਬਲੇ ਪਾਸੇ ਹੈ ਜਿੱਥੋਂ ਗਵਾਲੀਅਰ ਦਾ ਪੁਰਾਣਾ ਸ਼ਹਿਰ ਦੀਦਾ ਹੈ ਚੁਬਾਰੇ ਵਿੱਚ ਖੜ੍ਹੇ ਹਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਜੋ ਗੁਰੂ ਨਾਨਕ ਦੀ ਗੱਦੀ ਉੱਤੇ ਦੁਨੀਆਂ ਦੇ ਜਨਮ ਮਰਨ ਦੇ ਬੰਧਨ ਕੱਟਣ ਲਈ ਬਿਰਾਜੇ ਹਨ ਅੱਜ ਦੇਖੋ ਆਪ ਇਸ ਕਿਲ੍ਹੇ ਵਿੱਚ ਨਜ਼ਰਬੰਦ ਹਨ ਹਾਂ ਨਜ਼ਰਬੰਦ ਕੀਤੇ ਗਏ ਹਨ ਸਰੀਰ ਕਰਕੇ ਮਨ ਸਦਾ ਸੁਤੰਤਰ ਸਦਾ ਖੁੱਲ੍ਹਾਂ ਦੇ ਮਾਲਕ ਸਾਹਮਣੇ ਖੁੱਲ੍ਹੇ ਦੇਸ਼ ਨੂੰ ਦੇਖ ਰਹੇ ਹਨ ਕਿ ਕਿਲ੍ਹੇ ਦਾ ਕਿਲ੍ਹੇਦਾਰ ਹਰਿਦਾਸ ਆ ਗਿਆ ਚਰਨਾਂ 'ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਹੇ ਪੂਰੇ ਅਤੇ ਸੂਰੇ ਗੁਰੂ ਅੱਜ ਤੀਜਾ ਦਿਨ ਹੈ ਆਪਨੇ ਮੂੰਹ ਨਹੀਂ ਖੋਲ੍ਹਿਆ ਕੁਛ ਨਹੀਂ ਖਾਧਾ ਪੀਤਾ ਮੈਂ ਆਪ ਦਾ ਦਾਸ ਹਾਂ ਮੈਨੂੰ ਆਪਣਾ ਸਿੱਖ ਸਮਝੋ ਕੁਛ ਰਸਨੀ ਲਾਓ ਦਾਸ ਜਾਣ ਕੇ ਬਿਨੈ ਪ੍ਰਵਾਨ ਕਰੋ ਦੂਸਰੇ ਮੈਂ ਕਿਲ੍ਹੇਦਾਰ ਹਾਂ ਮੇਰਾ ਧਰਮ ਹੈ ਆਪ ਦੇ ਭੋਜਨ ਦਾ ਪ੍ਰਬੰਧ ਕਰਨਾ ਆਪ ਨਾ ਖਾਓ ਕੋਈ ਖੇਚਲ ਹੋ ਜਾਏ ਤਾਂ ਮੇਰੇ ਸਿਰ ਬੁਰਾ ਆਵੇਗਾ ਦਾਸ ਜਾਣ ਕੇ ਮਿਹਰ ਕਰੋ ਅਤੇ ਬਚਾਓ ਆਪ ਸਦਾ ਸੁਖੀ ਹੋ ਪਰ ਦਾਸ ਭੁੱਖ ਵਿੱਚ ਸ੍ਰੀ ਜੀ ਨੂੰ ਨਹੀਂ ਦੇਖ ਸਕਦੇ ਗੁਰੂ ਜੀ ਬੋਲੇ ਹਰਿਦਾਸ ਸੱਚ ਹੈ ਕਿ ਮਨੁੱਖ ਦੇਹ ਅੰਨ ਪਾਣੀ 'ਤੇ ਜਿਉਂਦੀ ਹੈ ਪਰ ਕੋਈ ਹੋਰ ਆਸਰਾ ਵੀ ਸਾਈਂ ਦਾ ਦਰ ਹੈ ਜੋ ਜੀਆਂ ਦਾ ਆਧਾਰ ਹੈ ਹਰਿਦਾਸ ਇਹ ਪਹੁੰਚ ਆਪ ਦੀ ਹੈ ਪਰ ਅਸੀਂ ਦਾਸ ਤਾਂ ਅੰਨ ਦੇ ਇਹ ਕਹਿ ਕੇ ਕਿ ਕਿਲ੍ਹੇ ਵਿੱਚ ਸ੍ਰੀ ਗੁਰੂ ਜੀ ਦੇ ਨਾਲ ਗਏ ਸਿੱਖ ਆ ਗਏ ਅਤੇ ਉਹਨਾਂ ਬੜੇ ਭਾਵ ਭਰੇ ਨੈਣਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੁਛ ਛਕੋ ਇਹ ਕਾਰਨ ਭਾ ਕੌਣ ਗੁਸਾਈ ਆਪ ਨਹੀਂ ਭੋਜਨ ਕੋ ਖਾਹੀ ਤ੍ਰਿਕਾ ਮਰੋ ਤੁਮਰੇ ਬਿਨ ਖਾਇਓ ਵਰਤਿਓ ਦੇਖ ਤਲੇ ਮੁਖ ਪਾਇਓ ਗੁਰਪ੍ਰਤਾਪ ਸੂਰਜ ਗ੍ਰੰਥ ਇਹ ਸੁਣ ਕੇ ਆਪ ਜੀ ਪਹਿਲੇ ਹਰਿਦਾਸ ਵੱਲ ਤੱਕੇ ਮੁਸਕਰਾਏ ਅਤੇ ਫਿਰ ਸਿੱਖਾਂ ਵੱਲ ਤੱਕ ਕੇ ਬੋਲੇ ਇਹ ਭੋਜਨ ਹਮ ਖਾਏ ਕਵੀ ਨਾ ਵਹਿਰ ਜਾਏ ਮਿਹਨਤ ਕਰ ਲਿਆ ਵੋ ਰਸਤ ਖਰੀਦੋ ਬਿਪਤੀ ਜਾ ਵੋ ਤਿਮ ਤੇ ਤਿਆਰ ਆਹਾਰ ਕਰੀਜੈ ਹਿਤ ਭੋਜਨ ਕੇ ਸੋ ਹਮ ਦੀਜੈ ਨਹੀਂ ਤਰੈ ਹੈ ਪੌਣ ਆਹਾਰੀ ਜਬ ਲੱਗ ਵਾਸੈ ਦੁਰਗ ਮਝਾਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਹਰਿਦਾਸ ਪਾਤਸ਼ਾਹਾਂ ਦੇ ਸ਼ਾਹ ਜੀ ਦਾਸ ਹਰ ਤਰ੍ਹਾਂ ਹਾਜ਼ਰ ਹੈ ਮੈਂ ਆਪ ਦੇ ਦਰਸ਼ਨ ਕਰਨ ਹਾਲ ਹੋਇਆ ਹਾਂ ਸਿੱਖੀ ਮੇਰੇ ਅੰਦਰ ਪ੍ਰਵੇਸ਼ ਕਰ ਗਈ ਹੈ ਆਪ ਗੁਰੂ ਹੋ ਆਪ ਇਤਨੀ ਤਤਿੱਖਿਆ ਚੱਲੋ ਮੈਂ ਦੇਖ ਨਹੀਂ ਸਕਦਾ ਆਪ ਦਾ ਭੁੱਖੇ ਰਹਿਣਾ ਇਹ ਮੈਨੂੰ ਵੱਡਾ ਸੱਲ ਹੈ ਕਿਵੇਂ ਕੁਛ ਰਸਨੀ ਲਾਓ ਆਪ ਦੀ ਆਗਿਆ ਪਾਲਣ ਆਪ ਦੇ ਸੇਵਕ ਜਾ ਮਜ਼ੂਰੀ ਕਰਨ ਮੇਰੇ ਤਿੱਕ ਹੈ ਪਰ ਆਪ ਕਿਵੇਂ ਖਾਓ ਇਹ ਮੇਰੀ ਅੱਤ ਦੀ ਪਿਆਰ ਭਰੀ ਸਿੱਖ ਹੈ ਆਪ ਦੇ ਇਹ ਨਿੱਜ ਸੇਵਕ ਜਾਣ ਆਉਣ ਇਹਨਾਂ ਉੱਤੇ ਕੋਈ ਪਾਬੰਦੀ ਨਹੀਂ ਹੋਏਗੀ ਸਿੱਖਾਂ ਵੱਲ ਤੱਕ ਕੇ ਹੇ ਧੁਰੋਂ ਨਾਲ ਆਏ ਵੀਰੋ ਹੇ ਕਰਮਾਂ ਵਾਲਿਓ ਤੁਸੀਂ ਛੇਤੀ ਉਪਰਾਲਾ ਕਰੋ ਆਪਣੇ ਸਤਿਗੁਰ ਦੀ ਆਗਿਆ ਪਾਲੋ ਕਿਵੇਂ ਕੁਛ ਰੱਬ ਵਾਸਤੇ ਲਿਆਓ ਅਤੇ ਖੁੜਾਓ ਮੇਰੇ ਆਤਮਾ ਨੂੰ ਠੰਡ ਪਵੇ ਗੁਰੂ ਜੀ ਵੱਲ ਤੱਕ ਕੇ ਅਤੇ ਹੱਥ ਜੋੜ ਕੇ ਪਾਤਸ਼ਾਹ ਮੇਰੇ ਲਈ ਸ਼ਰਮ ਹੈ ਮੈਂ ਹੁਣ ਸਿੱਖ ਜੂ ਹੋਇਆ ਕਿ ਆਪ ਲਈ ਇੱਥੇ ਸਭ ਕੁਛ ਹੁੰਦਿਆਂ ਆਪ ਦੇ ਲਈ ਦੋ ਰੋਟੀਆਂ ਇਹ ਆਪ ਦੇ ਤਾਰੇ ਮਜ਼ਦੂਰੀ ਕਰਕੇ ਲਿਆਉਣ ਪਰ ਕਿਵੇਂ ਕੁਛ ਅਚੋ ਅਚੋ ਦਾ ਮਤਲਬ ਹੈ ਛਕੋ ਇਹ ਮੇਰੀ ਤੜਫਣੀ ਹੈ ਇਹ ਕਹਿ ਕੇ ਪੈਰਾਂ ਉੱਪਰ ਢਹਿ ਪਿਆ ਅਤੇ ਸਤਿਗੁਰੂ ਨੇ ਸਿਰ ਚਾਹ ਕੇ ਪਿਆਰ ਕੀਤਾ ਅਤੇ ਆਖਿਆ ਨਿਹਾਲ ਸਿੱਖਾ ਤੇਰਾ ਪਿਆਰ ਦਰ ਪ੍ਰਵਾਨ ਸਿੱਖਾਂ ਨੂੰ ਆਗਿਆ ਮਿਲ ਗਈ ਸੁਣ ਕੇ ਚਾਉ ਚੜ੍ਹ ਗਿਆ ਝਟਪਟ ਕਿਲ੍ਹੇ ਤੋਂ ਬਾਹਰ ਸ਼ਹਿਰ ਨੂੰ ਚਲੇ ਗਏ ਅਤੇ ਜਾ ਮਜ਼ਦੂਰੀ ਕੀਤੀ ਇੱਕ ਤਰਾਮੇ ਦੇ ਕਸੇਰੇ ਪਾਸ ਭਾਂਡੇ ਘੜਨ ਦੀ ਕਸੇਰੇ ਨੇ ਉਹਨਾਂ ਦੀ ਘਾਲਣਾ ਅਤੇ ਪ੍ਰਸੰਨ ਹੋ ਕੇ ਰਜਤਪਣ ਦਿੱਤਾ ਰਜਤਪਣ ਦਾ ਮਤਲਬ ਰੁਪਇਆ होए प्रसन्न रजत परदीन दोनों रास्त खरीदन कीन चून सो चावर सुख मलीने कृतम स्टाल लिया सब चीने पाए खरीद गुर के टिग लियाए पाक सिद्ध सब कीन बनाए सभी तैयार कर थार परोसा सतगुर को अचाय कर पोसा सबन पाए आनंद विशेषु करत पाए तिमकार हमेशु। गुर प्रताप सूरज ग्रंथ। श्री सोने सतगुरु ने हुण किले विच आसा दी वार लगाण दा प्रबंध कीता। पंज सिख आप जी दे नाल सन जो किले विच नाल रहण लई आए से। ਇਹ ਸਨ ਜੇਠਾ, ਪੈੜਾ, ਵਿਧੀ ਚੰਦ, ਪਿਰਾਣਾ ਅਤੇ ਰਾਜੂ। ਇਹਨਾਂ ਸਿੱਖਾਂ ਨੂੰ ਨਾਲ ਰਹਿਣੇ ਦੀ ਖੁੱਲ੍ਹ ਸੀ। ਸੋ ਅੰਮ੍ਰਿਤ ਵੇਲੇ ਆਸਾ ਦੀ ਵਾਰ ਲਾਉਂਦੇ, ਸ੍ਰੀ ਸਤਿਗੁਰੂ ਜੀ ਬੈਠ ਕੇ ਸੁਣਦੇ, ਹਰਿਦਾਸ ਵੀ ਹਾਜ਼ਰ ਹੁੰਦਾ। ਇਹ ਕਿਲੇ ਦਾ ਰਾਗਰੇ ਦਾ ਰਹਿਣ ਵਾਲਾ, ਗੁਰੂ ਨਾਨਕ ਦੇਵ ਜੀ ਦਾ ਜਸ ਸੁਣਦਾ, ਨੀਮ ਸਿੱਖ ਤਾਂ ਪਹਿਲੇ ਹੀ ਸੀ, ਹੁਣ ਗੁਰੂ ਕੇ ਦਰਸ਼ਨ ਕਰਕੇ ਪੂਰਾ ਅਤੇ ਪੱਕਾ ਸਿੱਖ ਬਣ ਗਿਆ। ਦੀਵਾਨ ਵਿੱਚ ਇਸ ਦਾ ਆਉਣਾ ਜਾਣਾ ਦੇਖ ਕੇ, ਦਿਲ ਖਿੱਚ ਲੈਣ ਵਾਲੀਆਂ ਧੁਨਾਂ ਸੁਣ ਕੇ, ਬਾਕੀ ਦੇ ਨਜ਼ਰਬੰਦ ਰਾਜੇ ਅਤੇ ਵੱਡੇ ਖਾਨਦਾਨੀ ਲੋਕ ਜੋ ਉਸੇ ਕਿਲੇ ਵਿੱਚ ਨਜ਼ਰਬੰਦ ਸਨ, ਦੀਵਾਨ ਵਿੱਚ ਆਉਣ ਲੱਗ ਪਏ। ਹਰਿਦਾਸ ਨੇ ਉਹਨਾਂ ਦੇ ਆਉਣ ਦੀ ਕੋਈ ਰੋਕ ਨਾ ਕੀਤੀ। ਸੋ ਕਿਲੇ ਵਿੱਚ ਭਰ ਕੇ ਦੀਵਾਨ ਸਜਣ ਲੱਗ ਪਿਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਆਸਾ ਮਹੱਲਾ ਚੌਥਾ। ਸ਼ੰਤ ਸੋ ਜੋ ਰਸ ਅਤੇ ਮਾਇਆ ਸਤਿਗੁਰਾਂ ਵਾਸਤੇ ਮੁਕਰਰ ਹੋਈ ਸੀ ਜਾਂ ਹੋਰ ਖਰਚਿਆਂ ਵਾਸਤੇ ਸੀ, ਉਸ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਅਤੇ ਸਾਰਿਆਂ ਵਿੱਚ ਖੁੱਲ੍ਹੀ ਵਰਤਦੀ। ਬਾਕੀ ਰਕਮ ਜੋ ਬਚੇ, ਸੋ ਗੁਰੂ ਜੀ ਨੇ ਅੰਗੀਕਾਰ ਨਾ ਕੀਤੀ। ਹਰਿਦਾਸ ਨੂੰ ਆਖਿਆ ਕਿ ਇਹ ਬਾਕੀ ਨਜ਼ਰਬੰਦਾਂ ਦੀ ਅਸਾਇਸ਼ ਆਰਾਮ ਵਧਾਉਣ ਉੱਤੇ ਖਰਚ ਕਰਿਓ। ਇਹ ਪਾਤਸ਼ਾਹੀ ਜਬਰਾਂ ਦੇ ਬੱਧੇ ਹੋਏ ਲੋਕ ਕੁਝ ਵਧੇਰੇ ਸੁਖੀ ਹੋਣ। ਹਰਿਦਾਸ ਨੇ ਐਸਾ ਹੀ ਕੀਤਾ ਅਤੇ ਕਿਲੇ ਦੇ ਵਾਸੀ ਵਧੇਰੇ ਸੁਖੀ ਹੋ ਗਏ। ਇੱਕ ਦਿਨ ਹਰਿਦਾਸ ਗੁਰੂ ਜੀ ਪਾਸ ਆਇਆ। ਉਸਨੇ ਇੱਕ ਚਿੱਠੀ ਗੁਰੂ ਜੀ ਅੱਗੇ ਰੱਖੀ ਜੋ ਉਸਨੂੰ ਚੰਦੂ ਵੱਲੋਂ ਦਿੱਲੀ ਤੋਂ ਆਈ ਸੀ। ਇਸ ਵਿੱਚ ਲਿਖਿਆ ਸੀ ਕਿ ਤੂੰ ਸਰਕਾਰੀ ਮੁਲਾਜ਼ਮ ਹੈ, ਤੈਨੂੰ ਵੀ ਕੋਈ ਲੋੜ ਪੈ ਸਕਦੀ ਹੈ, ਉਸ ਵੇਲੇ ਮੈਂ ਤੇਰੇ ਕੰਮ ਆਵਾਂਗਾ। ਮੈਂ ਤੈਨੂੰ ਅੱਗੇ ਲਿਖ ਚੁੱਕਾ ਹਾਂ ਕਿ ਕਿਸੇ ਤਰ੍ਹਾਂ ਗੁਰੂ ਹਰਗੋਬਿੰਦ ਦੀ ਜ਼ਿੰਦਗੀ ਦਾ ਖਾਤਮਾ ਕਰ ਦੇ। ਹੁਣ ਮੈਂ ਆਪਣੇ ਹਲਕਾਰੇ ਹੱਥ ਇੱਕ ਕੋਸ਼ਿਸ਼ ਕਰ ਰਿਹਾ ਹਾਂ, ਇਹ ਗੁਰੂ ਨੂੰ ਕਹਿ ਕੇ ਪਾਤਸ਼ਾਹ ਵੱਲੋਂ ਆਈ ਹੈ, ਇਹਨਾਂ ਨੂੰ ਪਹਿਨਾ ਦੇ। ਇਸ ਵਾਰ ਮਾਰੂ ਜ਼ਹਿਰ ਲੱਗ ਰਿਹਾ ਹੈ, ਜੋ ਦੋ ਚਾਰ ਦਿਨ ਪਹਿਨੇਗਾ ਤਾਂ ਆਪੇ ਹੀ ਬੇਮਲੂਮੇ ਉਸ ਦੀ ਮੌਤ ਹੋ ਜਾਵੇਗੀ। ਕਿਸੇ ਨੂੰ ਕੋਈ ਪਤਾ ਨਹੀਂ ਲੱਗੇਗਾ, ਨਾ ਹੀ ਸ਼ੱਕ ਪਵੇਗਾ। ਜੇ ਤੂੰ ਇਹ ਮੇਰਾ ਕੰਮ ਕਰ ਦੇਵੇ ਤਾਂ ਮੈਂ ਸਦਾ ਤੇਰਾ ਰਿਣੀ ਰਹਾਂਗਾ ਔਰ ਮਨਸਬ ਵਧਵਾਵਾਂਗਾ। ਗੁਰੂ ਜੀ ਇਹ ਚਿੱਠੀ ਪੜ੍ਹ ਕੇ ਹੱਸੇ ਅਤੇ ਬੋਲੇ, ਨਾਨਕਾ ਰਾਖਾ ਆਪ ਪ੍ਰਭ ਸਵਾਮੀ, ਕਿਆ ਮਾਨਸ ਬਪਰੇ ਕਰੀਐ ਬਿਲਾਵਲ ਮਹੱਲਾ ਪੰਜਵਾ। ਹਰਿਦਾਸ ਮੱਥਾ ਟੇਕ ਕੇ ਚਲਾ ਗਿਆ ਅਤੇ ਪੋਸ਼ਿਸ਼ ਹਲਕਾਰੇ ਨੂੰ ਵਾਪਸ ਦੇ ਦਿੱਤੀ ਅਤੇ ਜਵਾਬ ਕੱਲਿਆ ਕਿ ਪਾਤਸ਼ਾਹ ਦਾ ਹੁਕਮ ਹੈ, ਗੁਰੂ ਜੀ ਨੂੰ ਆਦਰ ਨਾਲ ਰੱਖਣਾ ਅਤੇ ਉਸ ਦੀ ਸਲਾਮਤੀ ਤੇਰੇ ਜਿੰਮੇ ਹੈ। ਇਸ ਪ੍ਰਕਾਰ ਕਿਲੇ ਵਿੱਚ ਦਿਨ ਬੀਤਦੇ ਰਹੇ। ਇੱਕ ਦਿਨ ਕਿਸੇ ਹੋਰ ਰਾਜੇ ਨੇ ਪੁੱਛਣਾ ਕੀਤੀ ਕਿ ਆਪ ਜੀ ਸਾਡੇ ਵਾਂਗੂ ਨਜ਼ਰਬੰਦ ਹੋ, ਅਸੀਂ ਇਸ ਨੂੰ ਕੈਦ ਸਮਝ ਕੇ ਦੁਖੀ ਹੋ ਰਹੇ ਹਾਂ। ਆਪ ਜੀ ਸਦਾ ਖੁਸ਼, ਖਿੜੇ ਅਤੇ ਆਨੰਦ ਦਿਸਦੇ ਹੋ, ਕੀਰਤਨ ਹੁੰਦੇ, ਕੜਾਹ ਵਰਤਦੇ ਹਨ, ਕੋਈ ਦੁੱਖ ਕਿਸੇ ਵੇਲੇ ਨਹੀਂ ਮੰਨਦੇ। ਤਾਂ ਸਾਹਿਬ ਬੋਲੇ, ਮੈਂ ਕੋਈ ਰਾਜਾ ਅਮੀਰ ਨਹੀਂ ਕਿ ਆਪਣੀ ਰਿਆਸਤ ਨੂੰ ਰੋਵਾਂ, ਮੈਂ ਸਾਈਂ ਦੇ ਦਰ ਦਾ ਦਰਵੇਸ਼ ਹਾਂ। ਉਸ ਨੂੰ ਯਾਦ ਰੱਖਣਾ, ਉਸ ਦੀ ਹਜ਼ੂਰੀ ਵਿੱਚ ਵਸਣਾ ਮੇਰਾ ਕੰਮ ਹੈ, ਇਹੋ ਹੀ ਮੇਰਾ ਜੀਵਨ ਹੈ। ਮੇਰੇ ਸਰੀਰ ਨੂੰ ਪਾਤਸ਼ਾਹ ਬੰਦੀ ਪਾ ਸਕਦਾ ਹੈ, ਪਰ ਮੇਰੇ ਮਨ 'ਤੇ ਕੋਈ ਕੈਦ ਉਹ ਨਹੀਂ ਲਗਾ ਸਕਦਾ। ਮੈਂ ਹਰ ਵੇਲੇ ਆਪਣੇ ਮਾਲਕ ਦੀ ਹਜ਼ੂਰੀ ਪ੍ਰਤੀਤ ਕਰ ਰਿਹਾ, ਉਸ ਦੀ ਯਾਦ ਵਿੱਚ ਵਸਦਾ ਹਾਂ। ਮੇਰਾ ਕਿੱਤਾ ਹਰੀ ਸਿਮਰਨ ਹੈ, ਜਿਸ ਪਰ ਕੋਈ ਰੋਕ ਨਹੀਂ ਪਾ ਸਕਦਾ। ਸੋ ਉਸ ਆਪਣੀ ਕਾਰੇ ਲੱਗਾ ਮੈਂ ਸਦਾ ਪ੍ਰਸੰਨ ਹਾਂ, ਸਗੋਂ ਮੈਂ ਵਧੇਰੇ ਖੁਸ਼ ਹਾਂ ਕਿ ਮੈਨੂੰ ਨਵੇਕਲਾ ਸਾਰਾ ਵਕਤ ਮਿਲ ਗਿਆ ਹੈ ਸਿਮਰਨ ਵਿੱਚ ਰਹਿਣ ਦਾ, मेरे रब जी ने मैनु एकांत बख्शी है कि दिन रात उस दी याद विच रहां, सो मैं शुक्र विच हां। राजा धन हो आप इतना शुक्र, पर ए दसो कि फिर सारी उम्र इत्थे गुजारोगे? गुरु जी, नहीं, जदों मेरा मालक वाहिगुरु चाहेगा मैनू आप कढ लएगा। ये उस दा चोज है जो मैं सिर तर मनना है। ये मैनू पता है कि जिस काम लई मैनू उसने कल्या है उसने मैथों करा लेना है। राजा, आप दी रजा मननी कमाल दी है, असी की करिए? गुरु जी, होना ओह कुछ है जो रजा है। तुसी तुख दे क्रुज दे दुखी हुंदे रहिंदे हो, इहो वक्त जो साई सिमरन विच लाओ तां साई नूं तुहाडा फिक्र पवे, तुसी उस नूं प्यार करो, जो उस दा सिमरन है तुहाडा प्यार उस ते प्यार नूं खिच लवे, फिर इत्थे सुखी रहो, जदों छुट्टो सुखी होवो। इस प्रकार कई मौके बनदे कि गुरु जी बंदी विच भी उपदेश दिंदे, हौले हौले उन्हां लोकां विच उच्चे जीवन दी रौ रुमक पई। किले विच बंदी विच रखे सतगुरु जी ने रूह दी आजादी दी संथिया सुके मोए साईं तों विछड़े लोकां नूं दित्ती। एक होर गल जो ग्वालियर वरती, ਉਹ ਸੀ ਸੰਗਤਾਂ ਦੀ ਸ੍ਰੀ ਗੁਰੂ ਜੀ ਨਾਲ ਪ੍ਰੇਮ ਦੀ ਅਵਧੀ ਦੀ ਸਾਖ ਮਿਲਦੀ ਹੈ। ਜਦੋਂ ਇਹ ਗੱਲ ਸਾਰੇ ਦੇਸ਼ ਅਤੇ ਖਾਸ ਕਰਕੇ ਪੰਜਾਬ ਵਿੱਚ ਪਸਰ ਗਈ ਕਿ ਸ੍ਰੀ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਘੱਲ ਦਿੱਤੇ ਗਏ ਹਨ ਅਤੇ ਪਹਿਲੀ ਮਿਆਦ ਕਿ 40 ਦਿਨਾਂ ਲਈ ਘੱਲੇ ਹਨ ਲੰਘ ਗਈ ਤਾਂ ਜਗ੍ਹਾ ਜਗ੍ਹਾ ਤੋਂ 100-100 ਦੇ 200 ਤੋਂ ਵਧੀਕ ਵੀ ਘਰਾਂ ਤੋਂ ਯਾਤਰਾ ਲਈ ਟੁਰ ਪੈਣ ਅਤੇ ਉਸ ਸਮੇਂ ਦੇ ਪੈਦਲ ਗੱਡਿਆਂ ਯੱਕਿਆਂ ਦੇ ਸਫ਼ਰ ਕਰਦੇ ਇੰਨਾ ਦੂਰ ਪੈਡਾਂ ਝਾਕ ਕੇ ਗਵਾਲੀਅਰ ਉੱਪੜਦੇ ਅਤੇ ਆਪਣਾ ਜੀਵਨ ਸਫਲ ਕਰਦੇ। ਇਸ ਵਾਕਿਆ ਪਰ ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਆਪਣੀ ਤਵਾਰੀਖ ਗੁਰੂ ਖਾਲਸਾ ਵਿੱਚ ਇਉਂ ਲਿਖਦੇ ਹਨ, ਜਦ ਖਬਰ ਗੁਰੂ ਜੀ ਦੇ ਕਿਲ੍ਹੇ ਗਵਾਲੀਅਰ ਜਾਣ ਦੀ ਮਾਤਾ ਗੰਗਾ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਬਹੁਤ ਸੰਸਾ ਕੀਤਾ ਅਤੇ ਪਹਿਲੇ ਭਾਈ ਗੁਰਦਾਸ ਜੀ ਨੂੰ, ਫਿਰ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਪਾਸ ਭੇਜਿਆ। ਫਿਰ ਤਾਂ ਖਬਰ ਸੁਣ ਕੇ ਪੰਜਾਬ ਵਿੱਚੋਂ ਟੋਲਿਆਂ ਦੇ ਟੋਲੇ ਗੁਰੂ ਜੀ ਪਾਸ ਕਿਲ੍ਹੇ ਗਵਾਲੀਅਰ ਵੱਲ ਆਉਣ ਲੱਗੇ। ਦਬਿਸਤਾਨ ਮਜ਼ਾਹਿਬ ਦਾ ਕਰਤਾ ਲਿਖਦਾ ਹੈ ਕਿ ਇਹ ਬਿਰਤਾਂਤ ਮੈਂ ਆਪਣੀ ਅੱਖੀਂ ਦੇਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਇਸਤਰੀ ਮਰਦ ਪੰਜਾਬ ਤੋਂ ਚੱਲ ਕੇ ਰੋਜ਼ 100-100 ਦੇ ਲਗਭਗ ਗਵਾਲੀਅਰ ਪਹੁੰਚਦੇ ਸੀ ਅਤੇ ਕਿਲ੍ਹੇ ਦੀ ਕੰਧ ਨੂੰ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਵਰਤਾ ਕੇ ਗੁਰੂ ਜੀ ਦੇ ਸ਼ਬਦ ਗਾਉਂਦੇ ਹੋਏ ਫਿਰ ਪੰਜਾਬ ਨੂੰ ਚਲੇ ਜਾਂਦੇ। ਜੇ ਕੋਈ ਪੁੱਛਦਾ ਤਾਂ ਆਖਦੇ ਕਿ ਇਸ ਕਿਲ੍ਹੇ ਵਿੱਚ ਸਾਡਾ ਸਤਿਗੁਰ ਈਸ਼ਵਰ ਹੈ। ਜੇਕਰ ਕੋਈ ਇਹ ਆਖਦਾ ਹੈ ਕਿ ਜੇ ਉਹ ਈਸ਼ਵਰ ਹੈ ਤਾਂ ਕਿਲ੍ਹੇ ਵਿੱਚ ਕੈਦ ਕਿਉਂ ਹੋਇਆ ਹੈ, ਤਾਂ ਸਿੱਖ ਇਸ ਦਾ ਇਹੋ ਜਵਾਬ ਦਿੰਦੇ ਕਿ ਉਹ ਸਹੀ ਈਸ਼ਵਰ ਹੀ ਹੈ ਪਰ ਸਾਡੇ ਸਿਦਕ ਦੇਖਣ ਵਾਸਤੇ ਆਪਣੀ ਮਰਜ਼ੀ ਨਾਲ ਇੱਥੇ ਬੈਠਾ ਹੈ, ਜਦੋਂ ਚਾਹੇਗਾ ਆਪੇ ਬਾਹਰ ਆ ਜਾਏਗਾ। ਇਹ ਤਾਂ ਦੇਹਧਾਰੀ ਰੱਬ ਹੈ, ਜੋ ਚਾਹੁੰਦਾ ਹੈ ਕਰ ਦਿਖਾਉਂਦਾ ਹੈ, ਫਿਰ ਅਸੀਂ ਇਸ ਨੂੰ ਪਰਮੇਸ਼ਰ ਦਾ ਰੂਪ ਕਿਉਂ ਨਾ ਮੰਨੀਏ। ਉਸ ਸਮੇਂ ਦੇ ਸਿੱਖਾਂ ਦੇ ਸਿਦਕ ਦੇਖਣ ਵਾਸਤੇ ਇਹੋ ਨਮੂਨਾ ਬਹੁਤ ਹੈ। ਅਤੇ ਫਿਰ ਜਦ ਬਾਬਾ ਬੁੱਢਾ ਗੁਰੂ ਜੀ ਪਾਸ ਗਵਾਲੀਅਰ ਆਇਆ ਤਾਂ 2000 ਥੀ ਬਹੁਤੇ ਸਿੱਖ ਉਸ ਦੇ ਨਾਲ ਸਨ। ਸਭ ਨੇ ਦਰਸ਼ਨ ਕਰਕੇ ਭੇਟਾ ਦਿੱਤੀ। ਗੁਰੂ ਜੀ ਨੇ ਬਚਨਾਮ੍ਰਿਤ ਦੀ ਵਰਖਾ ਦੁਆਰਾ ਤ੍ਰਿਪਤ ਕਰਕੇ ਬਾਬੇ ਬੁੱਢਾ ਜੀ ਸਮੇਤ ਸਭ ਨੂੰ ਧੀਰਜ ਦੇ ਕੇ ਪੰਜਾਬ ਵੱਲ ਮੋੜਿਆ ਅਤੇ ਇੱਕ ਅਰਦਾਸ ਚਿੱਠੀ ਮਾਤਾ ਜੀ ਨੂੰ ਲਿਖ ਭੇਜੀ ਕਿ ਅਸੀਂ ਆਪਣੀ ਖੁਸ਼ੀ ਨਾਲ ਇੱਥੇ ਬੈਠੇ ਹਾਂ, ਤੁਸੀਂ ਜ਼ਰਾ ਚਿੰਤਾ ਨਾ ਕਰੋ, ਕਾਰਜ ਕਰਕੇ ਥੋੜ੍ਹੇ ਹੀ ਚਿਰ ਤੀਕ ਆਪ ਦੇ ਪਾਸ ਆ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।